संत जी महाराज दा रहमत खान कैदी नू फांसी तो बचाना, भाई शाम सिंह दा हंकार टुटना, एक चोर नू राहे पाना, नमाणी दा यग, संत तेजा सिंह जी दा अमृत छक के सेवक बनना, आप पासो ही गुरमंत्र दा खुला छट्टा दवाना, गुरसागर साहब स्कूल खोलण दा गुरमता होना, संत जीवा सिंह जी दा मिलाप। हाड़ दे महीने सन 1902 दी गल है। ऐतवार दी रात नू संत जी महाराज ने दास चन्नण सिंह नू नाल लिया ते संगरूर तो रेल चढ़ के जाखड़ बठिंडा फिरोजपुर दे रस्ते सोमवार सवेरे लाहौर आए। स्टेशन तो सवारी लैके सीधे सेंट्रल जेल लाहौर वड्डे दरवाजे अगे आ उतरे। पहरेदार नारायण सिंह नू कहा कि असी रहमत खां कैदी नू मिलना है, जिसनू अज फांसी चढ़न दा हुक्म है। आप सेवक समेत अंदर आए अते रहमत खां दे कमरे सामने खड़े हो गए। उसके हत्थां विच हथकड़ी ते पैरां विच बेड़ियां पाईयां होईयां सन। अरदासां कर रहा सी, हे गुरु नानक, हे गुरु नानक पीर, मैं बेगुनाह फांसी चढ़न लगा हाँ, मैनू बचाओ, मेहर करो गुरु नानक पीर, मेहर करो, मेहर करो, मेहर करो। उस दे निगाह संत महाराज पर पई। कमरे दे अंदर ही उसने नमस्कार कीती थी, आख्या धन गुरु नानक, धन गुरु नानक, धन गुरु नानक, धन संत अतर सिंह जी महाराज, मैं बेगुनाह फांसी चढ़न लगा हाँ, मैनू छड़ाओ। संत जी ने फरमाया कि भाई जे तू बेगुनाह है ता एक घंटे अंदर छुट जाएगा। एक कह के संत जी जेल खाने तो बाहर चले आए। अद्धा घंटा बीतिया सी कि पंजाब दे लाठ साहब दे दफ्तरों तार आ गई कि रहमत खान बरी है, इसने रहम दी दरखास्त कीती हुई सी, उसनू उसे वेले रिहा किता गया। वो अपने नगर गया ते 500 रुपए ते एक दुशाला लेके गुरसागर साहब संत जी नू आ मथा टेकया। संत जी लाहौर तो पहली गड्डी चढ़ के फिरोजपुर एक घंटा ठहरे, भाई नारायण सिंह दे घर प्रसाद छकया ते मंगलवार सवेरे वापस मस्तवाणे पुज गए। भाई शाम सिंह मांदरी जो मंदिर विच सुक्का झाड़ू दिंदा सी, नू एक शाम जदों सेवा खत्म हुई तां संत जी ने हुक्म कीता, भाई सारियां खाली टोकरियां इकट्ठियां करके एक पासे रख दिओ। यह बहुत भारी जवान सी ते सब तो भारी टोकरा चुकदा सी। इसने उत्तर दिता कि किसी माड़े शरीर नू कहो कि वह रख देवे। संत जी ने दो वारी इसनू कहा पर दोवें वारी इसने बचन ना मन्या ते हंकार नाल यही उत्तर दिता कि किसी माड़े शरीर नू कहो। करतार दे हुकम विच इसनू दस्त लग गए ते खून आउंदा रहा। थोड़े दिनां विच ही सुक के तीला हो गया, हंकार टुट गया ते आके चरणी लगा, महाराज बख्श लो, महाराज बख्श लो। संत जी ने फरमाया असी तां तैनू कुछ नहीं आख्या, तेरी अपनी भावना दा ही फल है। एक वारी रात 12 बजे एक सांसी गुरद्वारा साहिब विच चोरी करन आया, भाई शाम सिंह मांदरी ने फड़ लिया ते होर सिंघां नाल रल के उस दीआं मुश्कां बन्न दित्तियां, एक कोठड़ी विच बंद कर दिता। संत महाराज जी ने कहला भेजिया कि इसनू कोई मारना नहीं, जे कोई मारेगा समझना कि ओह मार सानू पवेगी। दीवान दे भोरा मगरों संत महाराज सीधा इस कोठड़ी पास आए ते मुश्कां खोल देण दा हुक्म दिता। भाई शाम सिंह ने कहा महाराज जी इस चोर नू भी साध दे दर्शन दा फल मिलेगा। संत महाराज ने उत्तर दिता हां भाई, यह बचन किया ही सी कि चोर चरनी ढह पिया ते बोलिया मेरी कुल विचों कोई भी जीव गुरुद्वारे की चोरी नहीं करेगा, मैनू बख्श दियो। उसनू छड़ दिता गया। श्रीमान भाई निरंजन सिंह MA LLB जो खालसा कॉलेज अमृतसर विच वाइस प्रिंसिपल सन ने संत जी महाराज दे पहली वारी दर्शन लाहौर कीते। परिवार समेत गुरसागर साहब अमृत छक के नाम तेजा सिंह रखिया जाना ते सारा जीवन ही अरदास करा देना, सारी जिंदगी देश प्रदेश सिख धर्म का प्रचार करना। गुरद्वारे बनाउण बारे आप वक्री पुस्तक विच पढ़ोगे जिसका नाम संखेप जीवन श्रीमान संत तेजा सिंह जी MA MA मस्तवाणे वाले होवेगा। एक शाम नूं ਸੰਤ ਤੇਜਾ ਸਿੰਘ ਜੀ ਤੇ ਪ੍ਰੋਫੈਸਰ ਜੋਧ ਸਿੰਘ ਨੂੰ ਮਸਤੂਆਣੇ ਸਾਹਿਬ ਵਿੱਚ ਸੰਤ ਮਹਾਰਾਜ ਨੇ ਇਕੱਲਿਆਂ ਨਾਮ ਜਪਣ ਦੀ ਸਾਰੀ ਯੋਗਤ ਸਮਝਾਈ। ਸਵੇਰ ਦੇ ਦੀਵਾਨ ਵਿੱਚ ਸੰਤ ਤੇਜਾ ਸਿੰਘ ਜੀ ਨੂੰ ਸੰਤ ਮਹਾਰਾਜ ਨੇ ਵਿਆਖਿਆਨ ਕਰਨ ਦਾ ਹੁਕਮ ਦਿੱਤਾ। ਜਦੋਂ ਇਹ ਖੜ੍ਹੇ ਹੀ ਹੋਏ ਸਨ ਤਾਂ ਸੰਤ ਜੀ ਮਹਾਰਾਜ ਨੇ ਸੇਵਕਾਂ ਨੂੰ ਆਗਿਆ ਕੀਤੀ ਕਿ ਪਤਾਸ਼ਿਆਂ ਦਾ ਜਿਹੜਾ ਢੇਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਪਿਆ ਹੋਇਆ ਹੈ, ਦੀਵਾਨ ਵਿੱਚ ਉਸਦੇ ਖੁੱਲ੍ਹੇ ਛੁੱਟੇ ਦੇ ਦਿਓ। ਹੁਕਮ ਮੰਨ ਕੇ ਪ੍ਰੇਮੀਆਂ ਨੇ ਪਤਾਸ਼ਿਆਂ ਦਾ ਸਾਰੇ ਪਤਾਸ਼ਿਆਂ ਦਾ ਚਾਰੇ ਪਾਸੇ ਮੀਂਹ ਵਰਸਾ ਦਿੱਤਾ। ਇਸ ਖੇਲ ਤੋਂ ਮਹਾਰਾਜ ਜੀ ਦਾ ਭਾਵ ਸੀ ਕਿ ਗੁਰਮੰਤਰ ਦਾ ਖੁੱਲ੍ਹਾ ਛੁੱਟਾ ਦੇ ਦਿਓ ਅਤੇ ਸਦਾ ਹੀ ਤੁਹਾਨੂੰ ਸਫਲਤਾ ਮਿਲਦੀ ਰਹੇ। ਹੁਕਮ ਮੰਨ ਕੇ ਸੰਤ ਤੇਜਾ ਸਿੰਘ ਜੀ ਨੇ ਨਾਮ ਜਪਣ ਦੀ ਮਹਿਮਾ ਅਤੇ ਗੁਰਮੰਤਰ ਆਰਾਧਨ ਦੀ ਜੁਗਤ ਪੂਰੀ ਪੂਰੀ ਖੋਲ੍ਹ ਕੇ ਸੁਣਾ ਦਿੱਤੀ, ਜੋ ਬਹੁਤ ਸੰਖੇਪ ਵਿੱਚ ਇਸ ਪ੍ਰਕਾਰ ਹੈ। ਪਹਿਲੀ ਗੱਲ, ਹੋਂਠ ਅਤੇ ਜੀਵ ਦੋਵੇਂ ਹਿੱਲਣ। ਪਹਿਲੀ ਗੱਲ, ਹੋਂਠ ਅਤੇ ਜੀਭ ਦੋਵੇਂ ਹਿੱਲਣ। ਦੂਜੀ ਅਵਸਥਾ, ਤਾਲੂ ਨਾਲ ਜੀਭ ਦੀ ਨਿਰੀ ਟਿੱਸੀ ਹਿਲੇ ਅਤੇ ਵਾਹਿਗੁਰੂ ਵਾਹਿਗੁਰੂ ਉਚਾਰੀ ਜਾਵੇ। ਫਿਰ ਪੜਦਾ ਜੀ, ਤਾਲੂ ਨਾਲ ਜੀਭ ਦੀ ਨਿਰੀ ਟਿੱਸੀ ਹਿਲੇ ਅਤੇ ਵਾਹਿਗੁਰੂ ਵਾਹਿਗੁਰੂ ਉਚਾਰੀ ਜਾਵੇ। ਤੀਜੀ ਅਵਸਥਾ, ਸਵਾਸ ਦੁਆਰਾ ਵਾਹਿ ਅੰਦਰ ਜਾਵੇ ਅਤੇ ਗੁਰੂ ਬਾਹਰ ਆਵੇ। ਸਵਾਸ ਦੁਆਰਾ ਵਾਹਿ ਅੰਦਰ ਜਾਵੇ ਅਤੇ ਗੁਰੂ ਬਾਹਰ ਆਵੇ। ਚੌਥੀ ਅਵਸਥਾ, ਸ਼ਬਦ ਸੁਰਤ ਇੱਕ ਹੋ ਜਾਣ। ਇਹ ਦਸ਼ਾ ਸਮੇਂ ਸਿਰ ਉੱਪਰਲੀਆਂ ਤਿੰਨ ਪੌੜੀਆਂ ਪੱਕਣ ਅਤੇ ਅਤੁੱਟ ਅਭਿਆਸ ਦੇ ਮਗਰੋਂ ਹੀ ਸੁੱਤੇ ਸਹਿਜ ਹੀ ਆ ਜਾਂਦੀ ਹੈ। ਇਸ ਤਰ੍ਹਾਂ ਪਿਛਲੇ ਪਹਿਰ ਦੇ ਦੀਵਾਨ ਵਿੱਚ ਸਰਦਾਰ ਨਿਹਾਲ ਸਿੰਘ ਜੀ ਵੱਡੇ ਗ੍ਰਾਂ ਵਾਲੇ ਨੇ ਦੀਵਾਨ ਵਿੱਚ ਗੁਰਸਾਗਰ ਸਾਹਿਬ ਸਕੂਲ ਖੋਲ੍ਹਣ ਦਾ ਗੁਰਮਤਾ ਪਾਸ ਕੀਤਾ। ਸਾਰੀ ਸੰਗਤ ਨੇ ਬੜੇ ਉਤਸ਼ਾਹ ਨਾਲ ਪ੍ਰਵਾਨਗੀ ਦਾ ਜੈਕਾਰਾ ਗਜਾਇਆ। ਅਪੀਲ ਪਰ ਖੁੱਲ੍ਹੇ ਗੱਫੇ ਦੀ ਸੰਗਤਾਂ ਨੇ ਅਰਦਾਸ ਕਰਾਏ ਅਤੇ ਪ੍ਰੇਮ ਦੀ ਲਹਿਰ ਵਿੱਚ ਸੰਤ ਤੇਜਾ ਸਿੰਘ ਜੀ ਨੇ ਆਪਣਾ ਸਰੀਰ ਹੀ ਅਰਦਾਸ ਕਰਵਾ ਦਿੱਤਾ। ਸੰਤ ਤੇਜਾ ਸਿੰਘ ਜੀ ਨੇ ਆਪਣਾ ਸਰੀਰ ਹੀ ਅਰਦਾਸ ਕਰਵਾ ਦਿੱਤਾ। ਜੋੜ ਮੇਲ ਮਗਰੋਂ ਸੰਤ ਮਹਾਰਾਜ ਜੀ ਨੇ ਸੰਤ ਤੇਜਾ ਸਿੰਘ ਜੀ ਨੂੰ ਫਰਮਾਇਆ ਕਿ ਸਾਡਾ ਆਸ਼ਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਤਮਿਕ ਵਿੱਦਿਆ ਅਤੇ ਪੱਛਮੀ ਸਾਇੰਸ ਵਿੱਦਿਆ ਦਾ ਸੰਯੋਗ ਹੋ ਜਾਵੇ ਅਤੇ ਗੁਰਸਾਗਰ ਸਾਹਿਬ ਮਸਤੂਆਣੇ ਵਿੱਚ ਇੱਕ ਐਸਾ ਆਸ਼ਰਮ ਖੁੱਲ੍ਹ ਜਾਵੇ ਕਿ ਇਸ ਦੇਸ਼ ਦੇ ਭੁਚੰਗੀਆਂ ਖਾਸ ਕਰਕੇ ਸਿੱਖ ਵਿਦਿਆਰਥੀਆਂ ਨੂੰ ਵਲੈਤ ਜਾਣ ਦੀ ਲੋੜ ਨਾ ਰਹੇ। ਸੰਤ ਤੇਜਾ ਸਿੰਘ ਜੀ ਨੇ ਅਮਰੀਕਾ ਜਾਣ ਦਾ ਸੰਕਲਪ ਪ੍ਰਗਟ ਕੀਤਾ ਅਤੇ ਦੱਸਿਆ ਕਿ ਤਿਆਰੀ ਕਰ ਰਿਹਾ ਹਾਂ। ਸੰਤ ਮਹਾਰਾਜ ਨੇ ਫਰਮਾਇਆ ਕਿ ਬਹੁਤ ਅੱਛਾ ਹੈ, ਤੁਸੀਂ ਜ਼ਰੂਰ ਉਹਨਾਂ ਦੇਸ਼ਾਂ ਵਿੱਚੋਂ ਹੋ ਆਓ ਅਤੇ ਵਿੱਦਿਆ ਦੇ ਸਾਰੇ ਤਰੀਕੇ ਸਮਝ ਆਓ, ਫਿਰ ਇੱਥੇ ਆ ਕੇ ਸੇਵਾ ਕਰਨੀ, ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਸੰਤ ਮਹਾਰਾਜ ਆਪ ਤਾਂ ਨਾ ਜਾ ਸਕੇ ਪਰ ਸੰਤ ਤੇਜਾ ਸਿੰਘ ਜੀ ਨੂੰ 125 ਰੁਪਏ ਅਤੇ ਕੁਛ ਖਾਸ ਬਚਨ ਕਰਕੇ ਆਸ਼ੀਰਵਾਦ ਦੇ ਕੇ ਢੋਲ ਦਿੱਤਾ। ਮਸਤੂਆਣੇ ਗੁਰਦੁਆਰੇ ਸਾਹਿਬ ਦੀ ਸੇਵਾ ਬਾਰੇ ਸਾਰੇ ਮਾਲਵੇ ਬਲਕਿ ਸਾਰੇ ਦੇਸ਼ ਦੇ ਪ੍ਰਦੇਸ਼ਾਂ ਵਿੱਚ ਵੀ ਖਬਰਾਂ ਪੁੱਜ ਚੁੱਕੀਆਂ ਸਨ। ਇਸ ਮਹਾਨ ਸੇਵਾ ਦੇ ਨਾਲ ਨਾਲ ਸੰਤ ਜੀ ਸਿਮਰਨ ਵੀ ਕਰਾਉਂਦੇ ਅਤੇ ਅੰਮ੍ਰਿਤ ਪ੍ਰਚਾਰ ਬਹੁਤ ਹੁੰਦੇ। ਮੈਂ ਦੁਆਬ ਵਿੱਚ ਪ੍ਰਚਾਰ ਕਰਦਿਆਂ ਆਪ ਜੀ ਦੇ ਦਰਸ਼ਨ ਸੰਤ ਜੀਵਾ ਸਿੰਘ ਨਨਕਾਣੇ ਸਾਹਿਬ ਵਾਲਿਆਂ ਨੇ ਕੀਤੇ। ਸੰਤ ਜੀਵਾ ਸਿੰਘ ਜੀ ਨਨਕਾਣੇ ਸਾਹਿਬ ਵਾਲਿਆਂ ਨੇ ਕੀਤੇ, ਜੋ ਆਪਣੀ ਜਵਾਨੀ ਇਸ ਤਰ੍ਹਾਂ ਦੱਸਦੇ ਹਨ। ਪੰਨਾ 26 ਅਤੇ 28, ਪੁਰਾਣਾ ਜੀਵਨ ਦੂਜਾ ਭਾਗ ਵੇਖੋ। ਮਸਤੂਆਣਾ ਗੁਰਦੁਆਰੇ ਦੀ ਸੇਵਾ ਸੰਪੂਰਨ ਹੋ ਚੁੱਕੀ ਸੀ, ਸਰੋਵਰ ਦੀ ਸੇਵਾ ਸ਼ੁਰੂ ਹੋਈ। ਆਪ ਜੀ ਪਾਸ ਰਹਿਣ ਵਾਲੇ ਸਭ ਸੰਤਾਂ ਸੇਵਕਾਂ ਨੇ ਸਵੇਰ ਦੇ ਦੀਵਾਨ ਪਿੱਛੋਂ ਕਈਆਂ ਟੋਕਰੀਆਂ ਫੜ ਕੇ ਜੁੱਟ ਜਾਣਾ, ਪ੍ਰਸ਼ਾਦਾ ਛਕਣ ਲਈ ਕੁਛ ਸਮਾਂ ਸੇਵਾ ਰੁਕਣੀ, ਕਈਆਂ ਨੇ ਤਾਂ ਰੋਟੀ ਮੂੰਹ ਨਾਲ ਖਾਈ ਜਾਣੀ ਅਤੇ ਟੋਕਰੀ ਢੋਈ ਜਾਣੀ। ਇਸ ਸੇਵਾ ਦਾ ਚਾਚਾ ਸ਼ਹਿਰ ਸੰਗਰੂਰ ਅਤੇ ਨੇੜੇ ਦੇ ਪਿੰਡਾਂ ਵਿੱਚ ਜਾ ਪੁੱਜਾ। ਸ਼ਹਿਰ ਅਤੇ ਨਗਰਾਂ ਤੋਂ ਸੰਗਤਾਂ ਜਿੱਥੇ ਬੰਨ ਬੰਨ ਸ਼ਬਦ ਪੜ੍ਹਦਿਆਂ ਆਉਂਦੀਆਂ ਅਤੇ ਜਿੱਦੋ ਜੀ ਦੀ ਸੇਵਾ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕਰਦੀਆਂ। ਢੋਲ ਵੱਜਦਾ ਰਹਿੰਦਾ, ਕਈ ਜਵਾਨ ਦੋ ਦੋ ਟੋਕਰੇ ਵੀ ਕਈ ਕਈ ਮਣ ਮਿੱਟੀ ਜਿਨ੍ਹਾਂ ਵਿੱਚ ਹੁੰਦੀ ਚੁੱਕਦੇ। ਸੰਤ ਮਹਾਰਾਜ ਜੀ ਪਲੰਘ 'ਤੇ ਬੈਠ ਸਿਮਰਨ ਕਰੀ ਜਾਂਦੇ ਪਰ ਸੰਗਤਾਂ ਆਪ ਦੇ ਦਰਸ਼ਨ ਕਰ ਕਰਕੇ ਨਿਹਾਲ ਹੁੰਦੀਆਂ ਅਤੇ ਸੇਵਾ ਕਰਕੇ ਜਨਮ ਸਫਲਾ ਕਰਦੀਆਂ। ਪਟਿਆਲੇ, ਜੀਂਦ, ਨਾਭਾ ਆਦਿਕ ਸ਼ਹਿਰਾਂ ਤੋਂ ਇਹਨਾਂ ਰਿਆਸਤਾਂ ਦੀਆਂ ਫੌਜਾਂ ਅਤੇ ਰਸਾਲਿਆਂ ਦੇ ਜਵਾਨ ਵੀ ਭਾਰੀ ਗਿਣਤੀ ਵਿੱਚ ਕਈ ਕਈ ਵਾਰੀ ਆਏ, ਬੈਂਡ ਵੱਜਦੇ ਆਉਂਦੇ ਅਤੇ ਸੇਵਾ ਕੀਤੀ। ਜੰਗੀ ਜਥਾ ਜੋ ਸੰਤ ਜੀ ਮਹਾਰਾਜ ਦਾ ਸਦੀ ਦਾ ਸਦੀਂਦਾ ਸੀ ਦੇ ਮੁਕਾਬਲੇ ਵਿੱਚ कोई भी जवान भार ना चुक सकते थे, इतनी इतनी देर टोकरी ढो सकते, मानो एक करतार दे हुकम विच इकट्ठे सेवा लई ही आए हुए हैं। इन्हां दे जथेदार भाई उत्तम सिंह जी सन। एक दिन भाई शाम सिंह जी मांदरी संत जी दे पास खड़ा सी, ते संत जी जिस रेरू दे दरख्त हेठ बैठे हुए सन नूं कह रहे सन, संत जी उस रेरू दे दरख्त नूं संबोधन करके कह रहे सन, प्रेमिया कद तक कंडिया वाली अपनी बाण लाई रखी जाएगा, हुण तू इस सुभाव नूं छड्ड दे। भाई शाम सिंह ये बचन सुन के हैरान हो गया सी कि संत महाराज दरख्त नाल भी मनुखां वांग गल्लां कर रहे हन, पर चेतन सत्या नाल भरपूर बिछ सब कुछ समझ रहा सी। संत महाराज का यह सुनेहा हिरदे विच वसा लिया, ते हौली हौली सुभा बदल लिया। हुण भी इस दरखत नूं जाके हरिमंदर साहब दे सामने सरोवर वाले पासे वेखो, कोई विरली सूल ही होवेगी, विरली सूल ही होवेगी, कंडा है ही नहीं। बहुते जवान लक्कां नाल घुंगरू बन के आउंदे, ते टोकरी चुक चुक दौड़ दौड़ के खाली करी जांदे, सैकड़े कहीं मिट्टी पुटदियां, वाह वाह लिशकदियां, जय जय कारे छड़दियां, सतनाम दा जाप करदियां, इस सेवा दे धर्म रूप युद्ध विच जवानां नूं लालियां चढ़दियां, ते ओह जापदा जिवें इह सूरमे युद्ध लई युद्ध राहीं कलयुग दी जड़ पुट रहे हन, ते सतयुग दी नींह तैयार कर रहे हन। एक दिन दान सिंह वाले दे प्रेमी संत जी नूं नगर लै गए। ਉੱਥੇ ਭਾਈ ਲਾਲ ਸਿੰਘ ਜੀ ਮਸਤਾਨਾ ਚੰਗੇ ਨਾਮ ਰਸੀਏ ਰਹਿੰਦੇ ਸਨ। ਸੰਤ ਜੀ ਨੇ ਇਹਨਾਂ ਨੂੰ ਦੋ ਵਾਰੀ ਆਖਿਆ ਕਿ ਭਾਈ ਲਾਲ ਸਿੰਘ ਜੀ, ਸਤਿਗੁਰੂ ਦੇ ਘਰ ਵਿੱਚ ਸੇਵਾ ਮੁੱਖ ਹੈ, ਤੁਸੀਂ ਜ਼ਰੂਰ ਗੁਰਸਾਗਰ ਸਾਹਿਬ ਸਰੋਵਰ ਦੀ ਕਾਰ ਵਿੱਚ ਹਾਜ਼ਰ ਹੋ ਜਾਓ, ਨਾਲ ਸ਼ਬਦ ਦਾ ਅਭਿਆਸ ਕਰੀ ਜਾਓ, ਅਤੇ ਸੇਵਾ ਦਾ ਲਾਹਾ ਵੀ ਲਓ। ਸੇਵਾ ਤੋਂ ਬਿਨਾਂ ਗਰੀਬੀ ਨਹੀਂ ਆਉਂਦੀ, ਭਾਵੇਂ ਪ੍ਰਾਣੀ ਕਿੰਨਾ ਹੀ ਅਭਿਆਸੀ ਕਿਉਂ ਨਾ ਹੋਵੇ, देह अभिमान नहीं टुटदा ते आत्म पद की प्राप्ति नहीं हो सकती। भाई लाल सिंह जी मस्तुवाने आ गए, ते जदों संत जी लुधियाने दे पिंडां विच प्रचार लई गए आप नाल रहे, फिर संत जी महाराज लौंगोवाल गए जिथे सत दिन रहे। एक दिन प्रसाद छकण समय भाई लाल सिंह जी ने संत जी महाराज दे भाजे विच कच्चा घिओ प्रेम नाल पा दिता। संत जी ने फरमाया कि भाई लाल सिंह जी, इस तरह कच्चा घ्यो खाण नाल गला खराब हो जाता है, ते हरी कीर्तन विच बिघन पैंदा है। भाई करम सिंह जी पास ही बैठा सी, बोलिया महाराज जी घ्यो बिना खुशकी हो जाएगी। तां संत जी ने फरमाया, भाई खुशकी नहीं हुंदी, नाम जपदे जाओ तरी ही तरी रहेगी। ਇੱਥੋਂ ਆਪ ਭੈਣੀ ਗਏ, ਜਿੱਥੇ ਇੱਕ ਦਿਨ ਭਾਈ ਲਾਲ ਸਿੰਘ ਜੀ ਨੂੰ ਪ੍ਰੇਮ ਨਾਲ ਇਹ ਤੁੱਕ ਗਾ ਕੇ ਸੁਣਾਈ, ਅਤੇ ਅਰਥ ਦੱਸ ਕੇ ਪ੍ਰੇਰਿਆ ਕਿ ਸਮਾਂ ਹੱਥੋਂ ਨਾ ਗਵਾਓ, ਭਜਨ ਵਧਾਓ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹਿੜੇ ਮੁੱਤੀ ਤਾਹ ਸੇ ਜਾਨੀ ਚੱਲ ਗਏ। ਅਰਥ, ਦੰਦ ਕੰਨ ਪੈਰ ਤੇ ਅੱਖਾਂ ਜਦ ਕੰਮ ਕਰਨੋਂ ਰਹਿ ਖੜੋਤੇ, ਤਾਂ ਸਰੀਰ ਨੇ ਟਾਹ ਮਾਰੀ ਕਿ ਸਾਥੀ ਜਵਾਬ ਦੇ ਗਏ ਹਨ। ਇੱਥੋਂ ਆਪ ਬਾਲੀਆ ਵਿੱਚ ਹਰੀਗੜ੍ਹ ਫਿਰ ਭੱਠਲ ਵੀ ਜਥੇ ਸਮੇਤ ਗਏ, ਅਤੇ ਤਿੰਨਾਂ ਹੀ ਨਗਰਾਂ ਵਿੱਚ ਚੰਗਾ ਸਤਸੰਗ ਅਤੇ ਅੰਮ੍ਰਿਤ ਪ੍ਰਚਾਰ ਹੋਇਆ। ਸੰਤ ਗੁਲਾਬ ਸਿੰਘ ਜੀ ਜੋ ਮਸਤਵਾਣੀ ਦੀ ਸੇਵਾ ਦੇ ਮੁਖੀ ਸਨ, ਸੰਤ ਮਹਾਰਾਜ ਜੀ ਪਾਸ ਭੱਠਲ ਆਏ ਅਤੇ ਹੋ ਰਹੀ ਸੇਵਾ ਦੇ ਹਾਲਤ ਦੱਸ ਕੇ ਵਾਪਸ ਚਲੇ ਗਏ। ਇਹਨਾਂ ਤੋਂ ਪਹਿਲਾਂ ਸੇਵਾ ਦੇ ਮੁਖੀ ਸੰਤ ਬਿਸ਼ਨ ਸਿੰਘ ਜੀ ਕਾਂਝਲਾ ਸਨ, ਜਿਨ੍ਹਾਂ ਦੇ ਖਾਸ ਬੇਲੀ ਸੰਤ ਪ੍ਰੇਮ ਸਿੰਘ ਜੀ ਸਨ। ਜਤ ਸਾਥੀਆਂ ਨਾਲ ਮਤਭੇਦ ਹੋ ਜਾਣ ਕਰਕੇ ਇਹ ਦੋਨੋਂ ਮਸਤੂਆਣੇ ਤੋਂ ਕਾਂਝਲੇ ਚਲੇ ਗਏ ਸਨ। ਸੰਤ ਜੀ ਨੇ ਦੌਰੇ ਤੋਂ ਮਸਤੂਆਣੇ ਆ ਕੇ ਇਹਨਾਂ ਦੋਹਾਂ ਨੂੰ ਬੁਲਾ ਭੇਜਿਆ, ਅਤੇ ਫਰਮਾਇਆ ਕਿ ਭਾਈ ਬਿਸ਼ਨ ਸਿੰਘ ਜੀ, ਅਸੀਂ ਤਾਂ ਉੱਡਦੇ ਪੰਛੀ ਸੀ, ਤੁਸਾਂ ਹੀ ਸਾਨੂੰ ਇਸ ਇਲਾਕੇ ਵਿੱਚ ਲਿਆ ਕੇ ਮਸਤੂਆਣੇ ਦੀ ਸੇਵਾ ਸ਼ੁਰੂ ਕਰਾਈ ਸੀ, ਤੁਸੀਂ ਸੇਵਾ ਛੱਡ ਗਏ ਹੋ, ਤੁਸੀਂ ਮੁੜ ਕੇ ਇੱਥੇ ਹੀ ਆ ਜਾਓ। ਸੰਤ ਬਿਸ਼ਨ ਸਿੰਘ ਜੀ ਨੇ ਕਿਹਾ ਕਿ ਇਹ ਪੰਡ ਬਹੁਤ ਭਾਰੀ ਹੈ। ਉੱਤਰ ਵਿੱਚ ਸੰਤ ਜੀ ਨੇ ਫਰਮਾਇਆ, ਭਾਈ ਬਿਸ਼ਨ ਸਿੰਘ ਜੀ, ਪੰਡ ਭਾਵੇਂ ਕਿੰਨੀ ਭਾਰੀ ਹੋਵੇ, ਜੇ ਇੱਕ ਵਾਰੀ ਸਿੱਖ ਚੁੱਕ ਲਵੇ ਕਦੇ ਵੀ ਨਾ ਸੁੱਟੇ, ਭਾਵੇਂ ਹੇਠਾਂ ਹੀ ਪਿੱਠਾ ਜਾਵੇ। ਭਾਈ ਬਿਸ਼ਨ ਸਿੰਘ ਜੀ ਚੁੱਪ ਕਰ ਰਹੇ ਅਤੇ ਕਾਂਝਲੇ ਹੀ ਵਾਪਸ ਚਲੇ ਗਏ। ਅਤਰ ਸਿੰਘ ਵਾਲੇ ਦੀ ਸੰਗਤ ਆਪ ਨੂੰ ਨਗਰ ਲੈ ਗਈ। ਉੱਥੇ ਕਿਸੇ ਕਾਰਨ ਆਪਨੇ ਫਰਮਾਇਆ, ਚਤੁਰਾਈ ਨਾ ਚਤੁਰ ਬੁਝ ਪਾਈਐ, ਸਫਾ 324, ਭੋਲੇ ਪਾਏ ਮਿਲੇ ਰਘੁਰਾਇਆ। ਅਸੀਂ ਤਾਂ ਅੱਗੇ ਤੋਂ ਸਾਧਾਰਨ ਸੰਤ ਸਾਧਾਰਨ ਅੰਤ ਗੁਰਮੁਖ ਸਿੱਖੀ ਨਾਲ ਰੱਖਿਆ ਕਰਾਂਗੇ, ਬਾਲੇ ਪੜ੍ਹੇ ਹੋਏ ਤਾਂ ਵਿੱਦਿਆ ਦੀ ਮਟਕ ਵਿੱਚ ਮਗਰ ਮਗਰ ਵਿੱਚ ਭੁੱਲੇ ਹੋਏ ਇੱਕ ਦੂਜੇ ਨਾਲ ਫੋਕੀ ਦਲੀਲਬਾਜ਼ੀ ਹੀ ਕਰੀ ਜਾਂਦੇ ਹਨ। ਸਰੋਵਰ ਦੀ ਸੇਵਾ ਸੰਪੂਰਨ ਹੋਣ ਪਰ ਇਸ ਤੀਰਥ ਦਾ ਨਾਮ ਰੱਖਣ ਲਈ ਅਰਦਾਸਾ ਸੋਧਿਆ ਗਿਆ ਤਾਂ ਹੇਠ ਲਿਖਿਆ ਸ਼ਬਦ ਆਇਆ, ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ, ਹਰ ਰਸ ਚੋਗ ਚੁਗੇ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੁੱਬੈ ਮੈਲ ਨਾ ਜਾਏ, ਰਹਾਓ ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਿਧਾ ਛੋੜ ਭਏ ਨਿਰੰਕਾਰੀ, ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ, ਮੁਕਤ ਪਦਾਰਥ ਹਰ ਰਸ ਚਾਖੇ, ਆਵਣ ਜਾਣ ਰਹੇ ਗੁਰ ਰਾਖੇ। ਸੰਗਤ ਗਦਗਦ ਹੋ ਗਈ। ਸੰਤ ਮਹਾਰਾਜ ਜੀ ਨੇ ਫਰਮਾਇਆ, ਸਤਿਗੁਰੂ ਜੀ ਨੇ ਆਪਣੀ ਮਿਹਰ ਦੁਆਰਾ ਪੂਰਾ ਹੀ ਨਾਮ ਭੇਜ ਦਿੱਤਾ ਹੈ, ਅੱਜ ਤੋਂ ਇਸ ਤੀਰਥ ਦਾ ਨਾਮ ਗੁਰਸਾਗਰ ਸਾਹਿਬ ਹੋਇਆ। ਥੋੜ੍ਹੇ ਦਿਨਾਂ ਪਿੱਛੋਂ ਸੰਗਰੂਰ ਦੀ ਸੰਗਤ ਸ਼ਹਿਰ ਲੈ ਆਈ। ਸ਼ਹਿਰੋਂ ਬਾਹਰ ਭਾਈ ਬਸੰਤ ਸਿੰਘ ਜੀ ਦੀ ਧਰਮਸ਼ਾਲਾ ਵਿੱਚ ਡੇਰਾ ਕੀਤਾ। ਆਪ 3 ਮਹੀਨੇ ਇੱਥੇ ਰਹੇ। ਮੁਹੱਲੇ ਮੁਹੱਲੇ ਦੋਨੇ ਵਕਤ ਦੀਵਾਨ ਸਜਦੇ ਤੇ ਹਰ ਮਾਈ ਭਾਈ ਨੇ ਕੀਰਤਨ ਵਿੱਚ ਰਲ ਕੇ ਉੱਚੀ ਸੁਰ ਨਾਲ ਬੋਲਣਾ, ਸ਼ਬਦ ਦੀ ਚੰਗੀ ਗੁੰਜਾਰ ਪੈਂਦੀ। ਲਾਹੌਰ ਤੋਂ ਇੱਕ ਪ੍ਰੇਮੀ ਨੇ ਮਸਤੂਣਾ ਸਾਹਿਬ ਲਈ ਪੱਥਰ ਭੇਜਿਆ, ਜੋ ਸੰਗਰੂਰ ਸਾਹਿਬ ਸ਼ਹਿਰ ਦੀ ਸੰਗਤ ਆਪਣੇ ਸਿਰਾਂ 'ਤੇ ਚੁੱਕ ਚੁੱਕ ਕੇ ਤੋੜ ਗੁਰਦੁਆਰੇ ਸਾਹਿਬ ਪਹੁੰਚਾ ਆਈ, ਤਾਂ ਕਿ ਟੁੱਟ ਨਾ ਜਾਏ। ਸੰਤ ਜੀ ਬਹੁਤ ਪ੍ਰਸੰਨ ਹੋਏ ਅਤੇ ਨਿੱਜੀ ਸੇਵਕ ਭਾਈ ਹਰੀ ਸਿੰਘ ਨੂੰ ਫਰਮਾਇਆ, ਇਹਨਾਂ ਸਿੰਘਾਂ ਦੀ ਸੇਵਾ ਧਨ ਹੈ, ਅੱਜ ਇਹਨਾਂ ਨੂੰ ਸ਼ਹਿਰੋਂ ਮਠਿਆਈ ਲਿਆ ਕੇ ਛਕਾ ਕੇ ਪ੍ਰਸੰਨ ਕਰੋ। ਹੁਕਮ ਪਾ ਕੇ ਭਾਈ ਹਰੀ ਸਿੰਘ ਨੇ 3 ਵੱਡੀਆਂ ਪ੍ਰਾਂਤਾਂ ਲੱਡੂਆਂ ਦੀਆਂ ਲਿਆ ਕੇ ਛਕਾਈਆਂ। ਇਸ ਸਮੇਂ ਸਰਦਾਰ ਪ੍ਰੇਮ ਸਿੰਘ ਜੀ ਰਾਜੋ ਮਾਜਰੇ ਵਾਲੇ ਵਜ਼ੀਰ ਰਿਆਸਤ ਦੀ ਆਪ ਪਰ ਬਹੁਤ ਸ਼ਰਧਾ ਵੱਧ ਗਈ, ਜੋ ਦੀਵਾਨਾਂ ਵਿੱਚ ਆਉਂਦੇ ਅਤੇ ਕਈ ਵਾਰੀ ਵੱਖਰਿਆਂ ਵੀ ਵਿਚਾਰਾਂ ਆਪ ਜੀ ਨਾਲ ਕਰਦੇ। ਆਪ ਜੀ ਦਾ ਲੜਕਾ ਜਰਨੈਲ ਗੁਰਨਾਮ ਸਿੰਘ ਇਸ ਰਿਆਸਤੀ ਫੌਜਾਂ ਦਾ ਵੱਡਾ ਜਰਨੈਲ ਅਤੇ ਫਿਰ ਪਟਿਆਲਾ ਰਿਆਸਤ ਦਾ ਚੀਫ ਮਿਨਿਸਟਰ ਰਿਹਾ, ਜਿਨ੍ਹਾਂ ਦਾ ਦੋਹਤਾ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਹੈ। ਮਹਾਰਾਜਾ ਜੀ ਦੇ ਮਹਿਲਾਂ ਵਿੱਚੋਂ ਬੂੜੀਏ ਵਾਲੀ ਰਾਣੀ ਦਾ ਸੰਤ ਜੀ ਦੇ ਚਰਨਾਂ ਨਾਲ ਬਹੁਤ ਪ੍ਰੇਮ ਹੋ ਗਿਆ। ਇਹ ਸੰਤ ਮਹਾਰਾਜ ਜੀ ਦੀ ਮਾਤਾ ਭੋਲੀ ਜੀ ਨੂੰ ਆਪਣੇ ਪਾਸ ਮਹਿਲਾਂ ਵਿੱਚ ਸਤਸੰਗ ਅਤੇ ਸੇਵਾ ਦਾ ਲਾਭ ਲੈਣ ਲਈ ਲੈ ਆਈ। ਇਸ ਰਾਣੀ ਦੇ ਪ੍ਰੇਮ ਕਰਕੇ ਕੱਤਕ ਪੂਰਨਮਾਸ਼ੀ ਦਾ ਗੁਰਪੁਰਬ ਦੀਵਾਨ ਖਾਨੇ ਵਿੱਚ ਸਾਰੀ ਸੰਗਤ ਨੇ ਰਲ ਕੇ ਮਨਾਇਆ, ਜਿੱਥੇ 11 ਦਿਨ ਕੀਰਤਨ, ਅਖੰਡ ਪਾਠ, ਅੰਮ੍ਰਿਤ ਪ੍ਰਚਾਰ ਹੁੰਦੇ ਰਹੇ, ਲੰਗਰ ਅਟੁੱਟ ਵਰਤਦਾ ਰਿਹਾ। ਮਹਾਰਾਣੀ ਜੀ ਨੇ ਸੰਤ ਸੇਵਕ ਜਥੇ ਲਈ ਬਸਤਰ ਬਿਸਤਰੇ ਤੇ 1100 ਰੁਪਏ ਨਗਦੀ ਅਰਦਾਸ ਕਰਾਏ। ਮਹਾਰਾਣੀ ਜੀ ਦਾ ਪ੍ਰੇਮ ਅਤੇ ਅੰਤ ਤੱਕ ਮਹਾਰਾਣੀ ਦਾ ਪ੍ਰੇਮ ਅੰਤ ਤੱਕ ਨਿਭਿਆ। 1921 ਵਿੱਚ ਇਸਨੇ ਅਖੰਡ ਪਾਠ ਦਾ ਭੋਗ ਪਵਾਇਆ। ਸਾਧ ਸੰਗਤ ਦੇ ਦਰਸ਼ਨ ਤੇ ਸੇਵਾ ਤੋਂ ਨਿਹਾਲ ਹੋ ਕੇ ਅਚਾਨਕ ਗੁਰਪੁਰੀ ਨੂੰ ਸਿਧਾਰ ਗਈ। ਇਹਨਾਂ ਦਿਨਾਂ ਵਿੱਚ ਹੀ ਮਹਾਰਾਜਾ ਜੀ ਦੀ ਗੱਦੀ ਨਿਸ਼ੀਨੀ ਦਾ ਜਲੂਸ ਨਿਕਲਿਆ ਅਤੇ ਸੰਤ ਮਹਾਰਾਜ ਲਈ ਮਹਾਰਾਜੇ ਦੇ ਹੁਕਮ ਨਾਲ ਹਾਥੀ ਦੀ ਸਵਾਰੀ ਦਾ ਪ੍ਰਬੰਧ ਹੋਇਆ। ਪਰ ਕਿਸੇ ਅਹਿਲਕਾਰ ਨੇ ਪ੍ਰੀਖਿਆ ਲਈ ਮਸਤ ਹਾਥੀ ਭੇਜਿਆ। ਹਾਥੀ ਦੇ ਉੱਤਮ ਭਾਗ, ਮਹਾਂਪੁਰਸ਼ਾਂ ਦੀ ਸਵਾਰੀ ਵਿੱਚ ਉਹ ਲੀਲੇ ਵਾਂਗੂ ਅਡੋਲ ਸਾਰਾ ਦਿਨ ਜਲੂਸ ਵਿੱਚ ਫਿਰਦਾ ਰਿਹਾ। ਇਸ ਜਸ਼ਨ ਪਰ ਆਏ ਹੋਏ ਸਭ ਪਹਿਲਵਾਨ ਇਕੱਠੇ ਹੋ ਕੇ ਸੰਤ ਮਹਾਰਾਜ ਜੀ ਦੇ ਦਰਸ਼ਨ ਲਈ ਆਏ ਤਾਂ ਆਪ ਨੇ ਸਭ ਨੂੰ ਨਾਮ ਜਪਣ ਅਤੇ ਚੰਗੇ ਕਰਮ ਕਰਨ ਦਾ ਉਪਦੇਸ਼ ਦਿੱਤਾ। ਇਸ ਪਿੱਛੋਂ ਆਪ ਪ੍ਰਚਾਰ ਲਈ ਬਠਿੰਡੇ ਪੁੱਜੇ। ਉੱਥੇ ਡੱਬਵਾੜੀ ਮੰਡੀ ਕਾਲਿਆਂ ਵਾਲੀ, ਫਤੂਹੀ ਜਿਹੜਾ ਫਿਰੋਜ਼ਪੁਰ, ਡੁੰਮਾ ਵਾਲੀ, ਰਾਮਪੁਰਾ, ਫੂਲ ਮੰਡੀ, ਫੂਲ ਮਹਾਰਾਜ, ਰਾਮਪੁਰਾ ਮਿਲ ਤੋਂ ਹੁੰਦੇ ਹੋਏ ਫਿਰ ਸੰਗਰੂਰ ਆ ਗਏ। ਸਭ ਥਾਂ ਚੰਗਾ ਕੀਰਤਨ ਅੰਮ੍ਰਿਤ ਪ੍ਰਚਾਰ ਹੋਇਆ ਸੀ। ਇੱਥੋਂ ਧਰਮਸ਼ਾਲਾ ਦੇ ਖੱਬੇ ਪਾਸੇ ਤਲਾਓ ਹੈ, ਇੱਥੇ ਨਵਾਂ ਬਿਜਲੀ ਘਰ ਬਣਿਆ ਸੀ। ਇੱਕ ਦਿਨ ਇੱਥੋਂ ਦੇ ਮਿਸਤਰੀ ਨੇ ਸੰਤ ਮਹਾਰਾਜ ਜੀ ਨੂੰ ਕਾਰਖਾਨਾ ਦਿਖਾਇਆ ਅਤੇ ਦੱਸਿਆ ਕਿ ਚੁੰਬਕ ਪੱਥਰ ਦੇ ਘੇਰੇ ਵਿੱਚ ਇੱਕ ਲੋਹੇ ਦੇ ਖੇਨੂੰ ਜਿਹੇ ਨੇ ਜਿਹੇ ਦੇ ਬੜੇ ਜ਼ੋਰ ਨਾਲ ਫਿਰਨ ਕਰਕੇ ਸ਼ਕਤੀਵਾਨ ਬਿਜਲੀ ਪੈਦਾ ਹੁੰਦੀ ਹੈ। ਸੰਤ ਜੀ ਨੇ ਫਰਮਾਇਆ, ਠੀਕ ਹੈ, ਪਰ ਨਾਮ ਦੇ ਹਰ ਵਕਤ ਪੂਰੇ ਉਤਸ਼ਾਹ ਅਤੇ ਜ਼ੋਰ ਨਾਲ ਹਜ਼ੂਰੀ ਵਿੱਚ ਜਾਪ ਕਰਨ ਦੁਆਰਾ ਇੱਕ ਅਦਭੁਤ ਬਿਜਲੀ ਪੈਦਾ ਹੁੰਦੀ ਹੈ, ਜਿਸ ਦੇ ਆਸਰੇ ਕੋਟਾਨ, ਸੂਰਜ, ਚੰਦ, ਖੰਡ, ਬ੍ਰਹਿਮੰਡ ਸਾਰੇ ਰਚਨਾ ਚੱਲ ਰਹੀ ਹੈ। ਆਪ ਕਲਾਲ ਪਿੰਡ ਪੂਲੇਵਾਲ ਅਤੇ ਕਾਂਝਲੇ ਹੁੰਦੇ ਪ੍ਰਚਾਰ ਕਰਦੇ ਗੁਰਸਾਗਰ ਸਾਹਿਬ ਮਾਘੀ ਦੇ ਦੀਵਾਨ ਲਈ ਆ ਗਏ।